ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮਿਨ, ਆਪਣੇ ਪਿਛਲੇ ਪ੍ਰੋਗਰਾਮ 'ਚ ਅਸੀਂ ਸਬਕ ਨੰਬਰ 91 ਤੇ ਗੌਰ ਖੋਸ ਕਰਨ ਡੇ ਸਾਂ, ਜਿਸ ਦਾ ਉਨਵਾਨ ਸੀ ਇਨਸਾਨੀ ਸਵਾਲ ਤੇ ਖੁਦਾਈ ਜਵਾਬ ਬਾ ਮੁਤਾਬਿਕ ਕਲਾਮੇ ਖੁਦਾ। ਅੱਜ ਅਸੀਂ ਐਸੇ ਸਬਕ ਨੂੰ ਮਜ਼ੀਦ ਜਾਰੀ ਰੱਖਾਂਗੇ।
ਅਗਲਾ ਸਵਾਲ ਇਹ ਵੇ ਕਿ ਬਾਈਬਲ ਮੁਕੱਦਸ ਦੇ ਦੋ ਹਿੱਸੇ ਕਿਉਂ ਨੇ, ਇੱਕ ਪੁਰਾਣਾ ਅਹਿਦਨਾਮਾ ਤੇ ਇੱਕ ਨਵਾਂ ਅਹਿਦਨਾਮਾ?
ਮੁਕਤਸਰ ਗੱਲ ਇਹ ਵੇ ਕਿ ਪੁਰਾਣੇ ਅਹਿਦਨਾਮੇ ਦਾ ਹਰ ਨਵਿਸ਼ਤਾ ਮਸੀਹ ਦੀ ਆਮਦ ਤੋਂ ਪਹਿਲੇ ਲਿਖਿਆ ਗਿਆ, ਜਦੋਂ ਕਿ ਨਵੇਂ ਅਹਿਦਨਾਮੇ ਦਾ ਕਲਾਮ ਮਸੀਹ ਦੀ ਪੈਦਾਇਸ਼ ਤੋਂ ਬਾਅਦ ਲਿਖਿਆ ਗਿਆ। ਬਸ ਪੁਰਾਣਾ ਅਹਿਦਨਾਮਾ ਜਿਹੜਾ ਉਹ ਨਬੀਆਂ ਨੇ ਜੋ ਨਬੂਵਤ ਕੀਤੀ ਉਸ ਵਿੱਚ ਆਖਿਆ ਕਿ ਖੁਦਾ ਮਸੀਹ ਨੂੰ ਭੇਜਣ ਵਾਲਾ ਏ, ਜਦੋਂ ਕਿ ਨਵੇਂ ਅਹਿਦਨਾਮੇ ਦਾ ਪੈਗਾਮ ਇਹ ਵੀ ਕਿ ਖੁਦਾ ਨੇ ਮਸੀਹ ਨੂੰ ਭੇਜ ਦਿੱਤਾ ਏ। ਤੇ ਬਿਲਕੁਲ ਨਬੀਆਂ ਦੀ ਨਬੂਵਤ ਦੇ ਮੁਤਾਬਿਕ ਏ, ਕਿਉਂਕਿ ਖੁਦਾ ਦਾ ਵਾਅਦਾ ਹਰਫ ਬ ਹਰਫ ਪੂਰਾ ਹੋਇਆ। ਅਸੀਂ ਖੁਦਾ ਦਾ ਸ਼ੁਕਰ ਕਰਨੇ ਹਾਂ ਕਿ ਬਾਈਬਲ ਮੁਕੱਦਸ ਦੋ ਹਿੱਸਿਆਂ ਵਿੱਚ ਏ, ਯਾਨੀ ਪੁਰਾਣਾ ਅਹਿਦਨਾਮਾ ਤੇ ਨਵਾਂ ਅਹਿਦਨਾਮਾ। ਬਸ ਦੋਵੇਂ ਹਿੱਸਿਆਂ ਦੇ ਪੈਗਾਮਾਤ ਨੂੰ ਸਾਹਮਣੇ ਰੱਖਦੇ ਹੋਇਆਂ ਸਾਨੂੰ ਪਤਾ ਚੱਲਦਾ ਕਿ ਖੁਦਾ ਨੇ ਸੈਂਕੜੋਂ ਬਲਕਿ ਹਜ਼ਾਰ ਸਾਲ ਪਹਿਲੇ ਵੀ ਵਾਅਦੇ ਕੀਤੇ ਸਨ ਉਹਨਾਂ ਨੂੰ ਪੂਰਾ ਕਰ ਦਿੱਤਾ। ਖੁਦਾ ਨੇ ਨਜਾਦ ਦਹਿੰਦਾ ਦੁਨੀਆਂ ਵਿੱਚ ਭੇਜਿਆ, ਯਾਨੀ ਯਿਸੂ ਮਸੀਹ, ਕਿਉਂਕਿ ਉਹਨੇ ਤੁਰੈਤ ਜ਼ਬੂਰ ਤੇ ਨਬੀਆਂ ਦੇ ਸਹੀਫਿਆਂ ਦੀ ਮਾਰਫਤ ਸਾਡੇ ਬਾਪ ਦਾਦਾ ਤੋਂ ਵਾਅਦਾ ਕੀਤਾ ਸੀ। ਜਿਸ ਤਰ੍ਹਾਂ ਸਭ ਦਰਿਆ ਸਮੁੰਦਰ ਵਿੱਚ ਡਿੱਗਦੇ ਨੇ, ਇਸੇ ਤਰ੍ਹਾਂ ਖੁਦਾ ਨੇ ਤਮਾਮ ਵਾਅਦੇ ਤੇ ਨਬੀਆਂ ਦੀਆਂ ਨਬੂਵਤਾਂ ਮਸੀਹ ਵਿੱਚ ਪੂਰੀਆਂ ਕੀਤੀਆਂ।
ਹੁਣ ਅਗਲਾ ਸਵਾਲ ਇਹ ਵੇ ਕਿ ਬੜੇ ਲੋਕੀ ਕਹਿੰਦੇ ਨੇ ਕਿ ਉਹਨਾਂ ਨੂੰ ਪਤਾ ਨਹੀਂ ਹੈ ਕਿ ਉਹ ਜੰਨਤੁਲ ਫਿਰਦੌਸ ਵਿੱਚ ਜਾਵਣਗੇ ਜਾਂ ਦੋਜ਼ਖ ਵਿੱਚ। ਇਹਨਾਂ ਦੇ ਬਾਰੇ ਵਿੱਚ ਸਿਰਫ ਖੁਦਾ ਹੀ ਜਾਣਦਾ ਹੈ। ਲੇਕਿਨ ਤੁਸੀਂ ਲੋਕ ਆਖਦੇ ਹੋ ਕਿ ਅਸੀਂ ਜਾਣਦੇ ਹਾਂ ਕਿ ਜੇ ਅੱਜ ਅਸੀਂ ਮਰ ਜਾਈਏ ਤੇ ਖੁਦਾ ਦੀ ਬਾਦਸ਼ਾਹੀ ਵਿੱਚ ਜਾਵਾਂਗੇ, ਯਾਨੀ ਜੰਨਤ ਵਿੱਚ। ਐਡੇ ਪੱਕੇ ਦਾਅਵੇ ਦੀ ਬੁਨਿਆਦ ਕੀ ਹੈ?
ਇਸ ਸਵਾਲ ਦੇ ਜਵਾਬ ਵਿੱਚ ਅਸੀਂ ਤੁਹਾਨੂੰ ਪੁੱਛਾਂਗੇ ਕਿ ਕੀ ਖੁਦਾ ਵਾਅਦਾ ਖਿਲਾਫੀ ਕਰ ਸਕਦਾ, ਕੀ ਖੁਦਾ ਵਾਅਦਾ ਵਫਾਏ। ਖੁਦਾ ਦਾ ਕਲਾਮ ਦੱਸਦੇ ਕਿ ਉਸ ਸ਼ਖਸ ਦੀ ਸਭ ਨਬੀ ਗਵਾਹੀ ਦਿੰਦੇ ਨੇ ਕਿ ਜੋ ਕੋਈ ਉਹਦੇ 'ਤੇ ਇਮਾਨ ਲਿਆਏਗਾ ਉਹਦੇ ਨਾਂ ਤੋਂ ਗੁਨਾਹਾਂ ਦੀ ਮੁਆਫ਼ੀ ਹਾਸਲ ਕਰੇਗਾ। ਅਮਾਲ ਦੀ ਕਿਤਾਬ ਬਾਬ 10 ਤੇ ਆਇਤ ਨੰਬਰ 43। ਮੈਂ ਤੁਹਾਨੂੰ ਜੋ ਖੁਦਾ ਦੇ ਬੇਟੇ ਦੇ ਨਾਂ 'ਤੇ ਇਮਾਨ ਲਿਆਉਂਦੇ ਹੋ, ਇਹ ਗੱਲਾਂ ਇਸ ਲਈ ਲਿਖੀਆਂ ਨੇ ਕਿ ਤੁਸੀਂ ਮਾਲੂਮ ਕਰ ਲਵੋ ਕਿ ਹਮੇਸ਼ਾ ਦੀ ਜ਼ਿੰਦਗੀ ਰੱਖਦੇ ਹੋ। ਯੂਹੰਨਾ ਦਾ ਪਹਿਲਾ ਖਤ ਬਾਬ 5 ਤੇ ਆਇਤ ਨੰਬਰ 13। ਜਦੋਂ ਖੁਦਾ ਨੇ ਖੁਦ ਆਪਣੇ ਕਲਾਮ ਵਿੱਚ ਫਰਮਾ ਦਿੱਤਾ ਹੈ ਕਿ ਤੁਸੀਂ ਜਾਣ ਜਾਓਗੇ ਕਿ ਤੁਸੀਂ ਹਮੇਸ਼ਾ ਦੀ ਜ਼ਿੰਦਗੀ ਦੇ ਵਾਰਸ ਹੋ, ਤੇ ਫਿਰ ਅਸੀਂ ਕੌਣ ਹੁੰਨੇ ਆ ਜੋ ਕਹੀਏ ਕਿ ਸਾਨੂੰ ਪਤਾ ਨਹੀਂ ਕਿ ਮਰਨ ਤੋਂ ਬਾਅਦ ਕਿੱਥੇ ਜਾਵਾਂਗੇ? ਹਾਂ ਅਜ਼ੀਜ਼ ਦੋਸਤੋ, ਤੁਸੀਂ ਜਾਣ ਸਕਦੇ ਹੋ ਕਿ ਮਰਨ ਤੋਂ ਬਾਅਦ ਤੁਹਾਡਾ ਠਿਕਾਣਾ ਕਿੱਥੇ ਹੋਵੇਗਾ। ਹੁਣ ਸਵਾਲ ਇਹ ਵੀ ਕਿ ਤੁਸੀਂ ਦਿਲ ਨਾਲ ਮੰਨਿਆ ਹੈ ਕਿ ਯਿਸੂ ਤੇ ਯਿਸੂ ਦੀ ਕਾਮਿਲ ਕੁਰਬਾਨੀ ਤੁਹਾਡੀ ਨਜਾਤ ਦਾ ਵਸੀਲਾ ਏ, ਜਾਂ ਤੁਸੀਂ ਆਪਣੇ ਨੇਕ ਕੰਮਾਂ 'ਤੇ ਭਰੋਸਾ ਕਰਦੇ ਹੋ? ਸਿਰਫ ਯਿਸੂ 'ਤੇ ਹੀ ਭਰੋਸਾ ਕਰਨ ਵਾਲੇ ਇਮਾਨਦਾਰ ਕਹਿਲਾਉਂਦੇ ਨੇ, ਅਤੇ ਉਹੀ ਕਹਿ ਸਕਦੇ ਨੇ ਕਿ ਮੈਂ ਜਾਣਨਾ ਵਾਂ ਕਿ ਮੈਂ ਹਮੇਸ਼ਾ ਦੀ ਜ਼ਿੰਦਗੀ ਦਾ ਵਾਰਸ ਹਾਂ।
ਜੀ ਸ਼ੁਕਰੀਆ। ਸਾਡਾ ਪ੍ਰੋਗਰਾਮ ਸੁਣਨ ਵਾਲਾ ਇੱਕ ਦੋਸਤ ਸਵਾਲ ਕਰਦੇ ਕਿ ਯਿਸੂ ਨੇ ਐਲਾਨ ਕੀਤਾ ਕਿ ਉਹਦੇ ਬਾਅਦ ਇੱਕ ਮਦਦਗਾਰ ਆਏਗਾ, ਯਿਸੂ ਨੇ ਕਿਹਨੂੰ ਮਦਦਗਾਰ ਆਖਿਆ?
ਫਰਕਲੀਤ ਯਾਨੀ ਮਦਦਗਾਰ ਇੱਕ ਯੂਨਾਨੀ ਲਫ਼ਜ਼ ਹੈ ਜਿਹਦੇ ਮਤਲਬ ਵੀ ਮਦਦਗਾਰ ਜਾਂ ਸਲਾਹਕਾਰ ਜਾਂ ਵਕੀਲ ਦੇ ਨੇ। ਕਿਤਾਬ ਮੁਕੱਦਸ ਵਿੱਚ ਫਰਕਲੀਤ ਦਾ ਲਫ਼ਜ਼ ਯਿਸੂ ਤੇ ਰੂਹੁਲ ਕੁਦਸ ਦੋਵਾਂ ਵਾਸਤੇ ਆਇਆ ਹੈ, ਐਸੀ ਯੂਹੰਨਾ ਦਾ ਪਹਿਲਾ ਖਤ ਬਾਬ 2 ਤੇ ਆਇਤ 1 ਵਿੱਚ ਵੇਖ ਸਕਦੇ ਹਾਂ। ਜਿਵੇਂ ਅਸਾਂ ਇੰਜੀਲ ਮੁਕੱਦਸ ਵਿੱਚ ਹਜੇ ਸੁਣਿਆ ਕਿ ਆਸਮਾਨ 'ਤੇ ਜਾਣ ਤੋਂ ਪਹਿਲੇ ਖੁਦਾਵੰਦ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਨੂੰ ਇੰਜ ਕਲਾਮ ਕੀਤਾ, ਅਤੇ ਮੈਂ ਬਾਪ ਕੋਲੋਂ ਦਰਖਾਸਤ ਕਰਾਂਗਾ ਕਿ ਉਹ ਤੁਹਾਨੂੰ ਦੂਜਾ ਮਦਦਗਾਰ ਬਖਸ਼ੇਗਾ ਕਿ ਅਬਦ ਤੱਕ ਤੁਹਾਡੇ ਨਾਲ ਰਹੇ, ਯਾਨੀ ਰੂਹੇ ਹੱਕ ਜਿਹਨੂੰ ਦੁਨੀਆ ਹਾਸਲ ਨਹੀਂ ਕਰ ਸਕਦੀ ਕਿਉਂਕਿ ਨਾ ਉਹਨੂੰ ਵੇਖਦੀ ਏ ਅਤੇ ਨਾ ਜਾਣਦੀ ਏ। ਤੁਸੀਂ ਉਹਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਤੁਹਾਡੇ ਅੰਦਰ ਹੋਵੇਗਾ। ਲੇਕਿਨ ਮਦਦਗਾਰ ਯਾਨੀ ਰੂਹ ਅਲਕੁਦਸ ਜਿਹਨੂੰ ਬਾਪ ਮੇਰੇ ਨਾਂ ਤੋਂ ਭੇਜੇਗਾ, ਉਹੀ ਤੁਹਾਨੂੰ ਸਭ ਗੱਲਾਂ ਸਿਖਾਏਗਾ ਅਤੇ ਜੋ ਕੁਝ ਮੈਂ ਤੁਹਾਨੂੰ ਆਖਿਆ ਹੈ ਉਹ ਸਭ ਤੁਹਾਨੂੰ ਯਾਦ ਦਿਲਾਏਗਾ ਅਤੇ ਉਹ ਆ ਕੇ ਦੁਨੀਆਂ ਨੂੰ ਗੁਨਾਹ ਅਤੇ ਰਾਸਤਬਾਜ਼ੀ ਅਤੇ ਅਦਾਲਤ ਦੇ ਬਾਰੇ ਵਿੱਚ ਕਸੂਰਵਾਰ ਠਹਿਰਾਏਗਾ। ਗੁਨਾਹ ਦੇ ਬਾਰੇ ਵਿੱਚ ਇਸ ਲਈ ਕਿ ਉਹ ਮੇਰੇ 'ਤੇ ਇਮਾਨ ਨਹੀਂ ਲਿਆਉਂਦੇ। ਯਰੂਸ਼ਲਮ ਤੋਂ ਬਾਹਰ ਨਾ ਜਾਓ, ਬਲਕਿ ਬਾਪ ਦੇ ਉਸ ਵਾਅਦੇ ਦੇ ਪੂਰੇ ਹੋਣ ਦੇ ਮੁੰਤਜ਼ਰ ਰਹੋ ਜਿਹਦਾ ਜ਼ਿਕਰ ਤੁਸੀਂ ਮੇਰੇ ਕੋਲੋਂ ਸੁਣ ਚੁੱਕੇ ਹੋ, ਕਿਉਂਕਿ ਯੋਹੰਨਾ ਨੇ ਤਾਂ ਪਾਣੀ ਦੇ ਨਾਲ ਬਪਤਿਸਮਾ ਪਾਇਆ, ਮਗਰ ਤੁਸੀਂ ਥੋੜ੍ਹੇ ਦਿਨਾਂ ਤੋਂ ਬਾਅਦ ਰੂਹ ਅਲਕੁਦਸ ਨਾਲ ਬਪਤਿਸਮਾ ਪਾਓਗੇ। ਇਹ ਹਵਾਲਾ ਜਾਤ ਅਸੀਂ ਯੋਹੰਨਾ ਦੀ ਇੰਜੀਲ ਅਤੇ ਅਮਾਲ ਦੀ ਕਿਤਾਬ ਵਿੱਚ ਵੇਖ ਸਕਦੇ ਹਾਂ। ਯਿਸੂ ਨੇ ਆਖਿਆ ਕਿ ਇਹ ਮਦਦਗਾਰ ਆਦਮੀ ਨਹੀਂ ਬਲਕਿ ਰੂਹ ਅਲਕੁਦਸ ਹੋਵੇਗਾ, ਯਾਨੀ ਖੁਦਾ ਦਾ ਪਾਕ ਰੂਹ ਜਿਹਨੂੰ ਕੋਈ ਵੇਖ ਨਹੀਂ ਸਕਦਾ। ਯਿਸੂ ਨੇ ਆਪਣੇ ਸ਼ਾਗਿਰਦਾਂ ਨੂੰ ਆਖਿਆ ਕਿ ਉਹਦੇ ਆਸਮਾਨ 'ਤੇ ਚਲੇ ਜਾਣ ਤੋਂ ਬਾਅਦ ਖੁਦਾ ਰੂਹ ਅਲਕੁਦਸ ਨੂੰ ਭੇਜੇਗਾ ਜਿਹੜਾ ਉਹਨਾਂ ਦੇ ਅੰਦਰ ਸਕੂਨਤ ਕਰੇਗਾ। ਚੰਦ ਪ੍ਰੋਗਰਾਮਾਂ ਤੋਂ ਪਹਿਲੇ ਅਸੀਂ ਸਿੱਖਿਆ ਸੀ ਕਿ ਮਸੀਹ ਦੇ ਆਸਮਾਨ 'ਤੇ ਚਲੇ ਜਾਣ ਤੋਂ 10 ਦਿਹਾੜੇ ਬਾਅਦ ਪੈਂਤੀਕੋਸਤ ਦੇ ਦਿਨ ਬਿਲਕੁਲ ਇਸੇ ਤਰ੍ਹਾਂ ਹੋਇਆ ਜਿਵੇਂ ਯਿਸੂ ਨੇ ਫਰਮਾਇਆ ਸੀ। ਮੁਕਤਸਰ ਇਹ ਕਿ ਮਦਦਗਾਰ ਮਸੀਹ ਦਾ ਰੂਹ ਏ ਅਤੇ ਉਹ ਉਹਨਾਂ ਲੋਕਾਂ ਦੇ ਦਿਲਾਂ ਵਿੱਚ ਰਹਿਣ ਆਉਂਦਾ ਏ ਜਿਹੜੇ ਯਿਸੂ 'ਤੇ ਇਮਾਨ ਲਿਆਉਂਦੇ ਨੇ ਅਤੇ ਜ਼ਿਲ੍ਹੇ ਮੁਕੱਦਸ ਨੂੰ ਮੰਨਦੇ ਨੇ। ਜੇ ਤੁਸੀਂ ਸੱਚੇ ਦਿਲ ਦੇ ਨਾਲ ਇਮਾਨ ਲਿਆਓਗੇ ਤਾਂ ਰੂਹ ਅਲਕੁਦਸ ਤੁਹਾਡੇ ਦਿਲਾਂ ਵਿੱਚ ਸਕੂਨਤ ਕਰੇਗਾ ਅਤੇ ਤੁਹਾਡੇ ਦਿਲਾਂ ਨੂੰ ਪਾਕ ਅਤੇ ਨਵਾਂ ਬਣਾਏਗਾ ਅਤੇ ਤੁਹਾਨੂੰ ਖੁਦਾ ਦੇ ਫਰਜ਼ੰਦ ਬਣਾਏਗਾ ਅਤੇ ਖੁਦਾ ਦੀ ਹਜ਼ੂਰੀ ਵਿੱਚ ਅਬਦੀ ਸ਼ਿਰਕਤ ਦਾ ਫਜ਼ਲ ਬਖਸ਼ੇਗਾ। ਅਤੇ ਇਹੋ ਗੱਲ ਖੁਦਾ ਦਾ ਕਲਾਮ ਇੰਜ ਬਿਆਨ ਕਰਦੇ ਅਤੇ ਉਸ ਵਿੱਚ ਤੁਹਾਡੇ 'ਤੇ ਜਦੋਂ ਤੁਸੀਂ ਕਲਾਮੇ ਹੱਕ ਨੂੰ ਸੁਣਿਆ ਜੋ ਤੁਹਾਡੀ ਨਜਾਤ ਦੀ ਖੁਸ਼ਖਬਰੀ ਏ ਅਤੇ ਉਹਦੇ 'ਤੇ ਇਮਾਨ ਲਿਆਏ, ਪਾਕ ਮਾਉਦਾ ਰੂਹ ਦੀ ਮੋਹਰ ਲੱਗੀ, ਉਹੀ ਖੁਦਾ ਦੀ ਮਲਕੀਅਤ ਦੀ ਮੁਖਲਸੀ ਵਾਸਤੇ ਸਾਡੀ ਮਿਰਾਸ ਦਾ ਬਿਆਨ ਆਏ ਤਾਂ ਕਿ ਉਹਦੇ ਜਲਾਲ ਦੀ ਸਿਤਾਇਸ਼ ਹੋਵੇ। ਇਫਸੀਓਂ ਦੀ ਕਿਤਾਬ ਬਾਬ ਨੰਬਰ 1 ਅਤੇ ਆਇਤ ਨੰਬਰ 13 ਅਤੇ 14। ਸਾਡੇ ਵਿੱਚੋਂ ਜਿਹੜੇ ਇਮਾਨ ਰੱਖਦੇ ਨੇ ਕਿ ਰੂਹ ਅਲਕੁਦਸ ਸਾਡਾ ਮਦਦਗਾਰ, ਸਾਡਾ ਹਾਦੀ, ਸਾਡੀ ਕੁਵਤ, ਸਾਡਾ ਉਸਤਾਦ ਅਤੇ ਮਜ਼ੀਦ ਬਹੁਤ ਕੁਛ ਹੈ, ਉਹਨਾਂ ਵਾਸਤੇ ਵਾਕਈ ਉਹ ਹੈ ਵੇ, ਉਹ ਸਾਡੇ ਆਪਣੇ ਕੰਮ ਸਵਾਰਦਾ ਅਤੇ ਬਿਆਨ ਤੋਂ ਬਾਹਰ ਏ, ਉਹ ਦੁਆਵਾਂ ਵਿੱਚ ਸਾਡੀ ਖਾਸ ਮਦਦ ਕਰਦਾ। ਨਮਾਜ਼ ਪੜ੍ਹਨ ਅਤੇ ਦੁਆ ਕਰਨ ਵਿੱਚ ਬੜਾ ਫਰਕ ਏ। ਰੂਹ ਅਲਕੁਦਸ ਰੂਹ ਅਤੇ ਦਿਲ ਦੇ ਨਾਲ ਦੁਆ ਕਰਨ ਵਿੱਚ ਸਾਡੀ ਮਦਦ ਕਰਦਾ, ਜਿਵੇਂ ਲਿਖਿਆ ਹੋਇਆ ਕਿ ਇਸੇ ਤਰ੍ਹਾਂ ਰੂਹ ਵੀ ਸਾਡੀ ਕਮਜ਼ੋਰੀ ਵਿੱਚ ਮਦਦ ਕਰਦਾ, ਕਿਉਂਕਿ ਜਿਸ ਤੌਰ ਨਾਲ ਸਾਨੂੰ ਦੁਆ ਕਰਨਾ ਚਾਹੀਦਾ ਅਸੀਂ ਨਹੀਂ ਜਾਣਦੇ, ਮਗਰ ਰੂਹ ਖੁਦ ਆਹ ਭਰ ਭਰ ਕੇ ਸਾਡੀ ਸ਼ਿਫਾਤ ਕਰਦਾ ਜਿਨ੍ਹਾਂ ਦਾ ਬਿਆਨ ਨਹੀਂ ਹੋ ਸਕਦਾ। ਰੋਮੀਓ ਬਾਬ 8 ਅਤੇ ਆਇਤ ਨੰਬਰ 26। ਜਿਹੜੇ ਲੋਕ ਯਿਸੂ ਮਸੀਹ ਦੀ ਇੰਜੀਲ 'ਤੇ ਦਿਲੀ ਯਕੀਨ ਕਰਦੇ ਨੇ, ਇਹ ਆਸਮਾਨੀ ਮਹਿਮਾਨ ਯਾਨੀ ਰੂਹ ਅਲਕੁਦਸ ਉਹਨਾਂ ਦੇ ਕੋਲ ਆਉਂਦਾ ਅਤੇ ਉਹਨਾਂ ਦੇ ਅੰਦਰ ਬਸੇਰਾ ਕਰਦਾ। ਖੁਦਾ ਦਾ ਕਲਾਮ ਬਿਆਨ ਕਰਦੇ ਕਿ ਜਿਸ ਵਿੱਚ ਮਸੀਹ ਦਾ ਰੂਹ ਨਹੀਂ ਉਹ ਉਹਦਾ ਨਹੀਂ। ਰੋਮੀਓ ਬਾਬ 8 ਅਤੇ ਆਇਤ ਨੰਬਰ 9।
ਇਸ ਸਬਕ ਦੇ ਆਖਰੀ ਸਵਾਲ ਦਾ ਸਵਾਲ ਹੀ ਲਿਖਦਾ ਹੈ ਕਿ ਤੁਹਾਡੀ ਤਾਲੀਮ ਤੋਂ ਮੈਂ ਇਹ ਸਮਝ ਰਵਾਂ ਕਿ ਜੇ ਮੈਂ ਯਿਸੂ ਨੂੰ ਆਪਣਾ ਨਜਾਤ ਦਹਿੰਦਾ ਕਬੂਲ ਕਰ ਲਵਾਂ ਅਤੇ ਜੋ ਚਾਹੇ ਮਨਮਾਨੀਆਂ ਅਤੇ ਬਦੀਆਂ ਕਰਦਾ ਰਵਾਂ, ਕੀ ਮਰਨ ਤੋਂ ਬਾਅਦ ਜੰਨਤ ਵਿੱਚ ਜਾਵਾਂਗਾ? ਇਸ ਬਾਰੇ ਵਿੱਚ ਬਾਈਬਲ ਕੀ ਤਾਲੀਮ ਦਿੰਦੀ ਏ?
ਖੁਦਾ ਦਾ ਕਲਾਮ ਇਸ ਸਵਾਲ ਦਾ ਜਵਾਬ ਰੋਮੀਓ ਦੀ ਕਿਤਾਬ ਦੇ 6ਵੇਂ ਬਾਬ ਵਿੱਚ ਬੜੀ ਵਜ਼ਾਹਤ ਦੇ ਨਾਲ ਦਿੰਦਾ ਅਤੇ ਕਹਿੰਦਾ ਏ, ਬਸ ਅਸੀਂ ਕੀ ਕਹੀਏ ਕਿ ਗੁਨਾਹ ਕਰਦੇ ਰਹੀਏ ਤਾਂ ਕਿ ਫਜ਼ਲ ਜ਼ਿਆਦਾ ਹੋਵੇ? ਹਰਗਿਜ਼ ਨਹੀਂ। ਅਸੀਂ ਜੋ ਗੁਨਾਹ ਦੇ ਇਤਬਾਰ ਤੋਂ ਮਰ ਗਏ, ਕਿਉਂ ਕਰ ਇਸ ਵਿੱਚ ਆਇੰਦਾ ਨੂੰ ਜ਼ਿੰਦਗੀ ਗੁਜ਼ਾਰੀਏ? ਰੋਮੀਓ ਦੀ ਕਿਤਾਬ ਬਾਬ 6 ਅਤੇ ਆਇਤ ਨੰਬਰ 1 ਅਤੇ 2। ਯਿਸੂ ਮਸੀਹ ਦੀ ਸਲੀਬੀ ਮੌਤ ਅਤੇ ਜੀ ਉੱਠਣ ਦਾ ਪੈਗਾਮ ਗੁਨਾਹਗਾਰਾਂ ਨੂੰ ਗੁਨਾਹ ਦੀ ਸਜ਼ਾ ਤੋਂ ਅਤੇ ਗੁਨਾਹ ਦੇ ਇਖਤਿਆਰ ਤੋਂ ਰਿਹਾਈ ਦਿਲਾਉਣ ਵਾਸਤੇ ਖੁਦਾ ਰਹੀਮੋ ਕਰੀਮ ਦਾ ਪਾਕ ਮਨਸੂਬਾ ਸੀ। ਜੇ ਤੁਸੀਂ ਜ਼ਿਲ੍ਹੇ ਮੁਕੱਦਸ ਨੂੰ ਦਿਲ ਦੇ ਨਾਲ ਮੰਨੋ ਅਤੇ ਪੂਰੇ ਇਮਾਨ ਦੇ ਨਾਲ ਮੰਨੋ ਅਤੇ ਖੁਦਾ ਦਾ ਕਲਾਮ ਸਿਖਾਉਂਦੇ ਕਿ ਜੂਹੀ ਤੁਸੀਂ ਇਹਦੇ 'ਤੇ ਇਮਾਨ ਲਿਆਓਗੇ, ਖੁਦਾ ਦਾ ਕਲਾਮ ਤੁਹਾਡੀ ਜ਼ਿੰਦਗੀ ਵਿੱਚ ਦੋ ਅਹਿਮ ਕੰਮ ਕਰੇਗਾ। ਪਹਿਲਾ, ਖੁਦਾ ਆਪਣੇ ਵਾਅਦੇ ਦੇ ਐਨ ਮੁਤਾਬਿਕ ਮਸੀਹ ਦੇ ਨਾਂ ਵਿੱਚ ਤੁਹਾਡੇ ਸਭ ਗੁਨਾਹ ਬਖਸ਼ ਦੇਵੇਗਾ। ਦੂਜਾ, ਖੁਦਾ ਰੂਹ ਅਲਕੁਦਸ ਦੇ ਵਸੀਲੇ ਦੇ ਨਾਲ ਤੁਹਾਨੂੰ ਨਵਾਂ ਦਿਲ ਅਤਾ ਕਰੇਗਾ ਅਤੇ ਤੁਸੀਂ ਬਦੀ ਤੋਂ ਕਿਨਾਰਾ ਅਤੇ ਸੱਚਾਈ ਨਾਲ ਪਿਆਰ ਕਰਨ ਲੱਗੋਗੇ, ਕਿਉਂਕਿ ਖੁਦਾ ਤੁਹਾਡੇ ਅੰਦਰ ਆਪਣੀ ਪਾਕ ਖੂਬੀ ਪਾ ਦੇਵੇਗਾ। ਇਸ ਤਰ੍ਹਾਂ ਖੁਦਾ ਦਾ ਕਲਾਮ ਇੰਜ ਵਾਅਦਾ ਕਰ ਕੇ ਕਹਿੰਦਾ, ਇਸ ਲਈ ਜੇ ਕੋਈ ਮਸੀਹ ਵਿੱਚ ਏ ਤਾਂ ਉਹ ਨਵਾਂ ਮਖਲੂਕ ਏ, ਪੁਰਾਣੀਆਂ ਚੀਜ਼ਾਂ ਜਾਂਦੀਆਂ ਰਹੀਆਂ, ਵੇਖੋ ਉਹ ਨਵੀਆਂ ਹੋ ਗਈਆਂ। ਕ੍ਰੰਥੀਓਂ ਦੇ ਨਾਂ 2 ਖਤ ਬਾਬ ਨੰਬਰ 5 ਅਤੇ ਆਇਤ ਨੰਬਰ 17। ਜਿਨ੍ਹੇ ਆਪਣੇ ਆਪ ਨੂੰ ਸਾਡੇ ਵਾਸਤੇ ਦੇ ਦਿੱਤਾ ਤਾਂ ਕਿ ਫਿਦੀਆ ਹੋ ਕੇ ਸਾਨੂੰ ਹਰ ਤਰ੍ਹਾਂ ਦੀ ਬੇਦੀਨੀ ਤੋਂ ਛੁਡਾਏ ਅਤੇ ਪਾਕ ਕਰਕੇ ਆਪਣੀ ਖਾਸ ਮਲਕੀਅਤ ਵਾਸਤੇ ਇੱਕ ਐਸੀ ਉਮਤ ਬਣਾਏ ਜਿਹੜੀ ਨੇਕ ਕੰਮਾਂ ਵਿੱਚ ਸਰਗਰਮ ਹੋਵੇ। ਤੀਤਸ ਬਾਬ ਨੰਬਰ 2 ਤੇ ਆਇਤ ਨੰਬਰ 14। ਜੇ ਕੋਈ ਸ਼ਖਸ ਸੱਚੇ ਦਿਲ ਦੇ ਨਾਲ ਖੁਦਾਵੰਦ ਯਿਸੂ ਮਸੀਹ ਤੇ ਇਮਾਨ ਲਿਆਏਗਾ ਤੇ ਫਿਰ ਖੁਦਾਵੰਦ ਉਹਦੇ ਵਿੱਚ ਬਦੀ ਦੀ ਪ੍ਰੈਕਟਿਸ ਰੋਕ ਕੇ ਨੇਕੀ ਤੇ ਦੀਨਦਾਰੀ ਪੈਦਾ ਕਰ ਦੇਗਾ, ਕਿਉਂਕਿ ਖੁਦਾ ਨੇ ਉਹਦੇ ਵਿੱਚ ਆਪਣਾ ਪਾਕ ਰੂਹ ਪਾ ਦਿੱਤਾ ਏ ਤੇ ਰੂਹ ਦਾ ਫਲ ਮੁਹੱਬਤ, ਖੁਸ਼ੀ, ਇਤਮਨਾਨ, ਤਹੱਮਲ, ਮਿਹਰਬਾਨੀ, ਨੇਕੀ, ਇਮਾਨਦਾਰੀ, ਹਿਲਮ ਤੇ ਪਰਹੇਜ਼ਗਾਰੀ ਏ। ਗਲਿਤੀਓਂ ਦੇ ਨਾਂ ਖਤ ਬਾਬ 5 ਤੇ ਆਇਤ ਨੰਬਰ 22 ਤੇ 23। ਹੁਣ ਸਾਡਾ ਪ੍ਰੋਗਰਾਮ ਦਾ ਵੇਲਾ ਖਤਮ ਹੁੰਦਾ ਹੈ। ਖੁਦਾ ਨੇ ਚਾਹਿਆ ਤੇ ਅਗਲੇ ਪ੍ਰੋਗਰਾਮ ਵਿੱਚ ਅਸੀਂ ਅਗਲੇ ਸਵਾਲ ਦਾ ਜਵਾਬ ਦੇਵਾਂਗੇ ਕਿ ਮਸੀਹ ਦੇ ਪੈਰੋਕਾਰ ਨੂੰ ਕਿਵੇਂ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਏ। ਖੁਦਾ ਤੁਹਾਨੂੰ ਬਰਕਤ ਦੇਵੇ। ਜਾਂਦੇ ਜਾਂਦੇ ਦਾਊਦ ਨਬੀ ਦੇ ਜ਼ਬੂਰ ਨੰਬਰ 18 ਦੀ 30ਵੀਂ ਆਇਤ ਤੇ ਗੌਰ ਕਰਦੇ ਰਹਿਣਾ। ਲੇਕਿਨ ਖੁਦਾ ਦੀ ਰਾਹ ਕਾਮਿਲ ਏ, ਖੁਦਾ ਦਾ ਕਲਾਮ ਤਾਇਆ ਹੋਇਆ ਏ ਤੇ ਉਹਨਾਂ ਸਭ ਦੀ ਸਿਪਰ ਏ ਜਿਹੜੇ ਉਹਦੇ ਤੇ ਭਰੋਸਾ ਰੱਖਦੇ ਨੇ। ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਜਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 30 43 110, ਯਾਨੀ 0341 30 43 110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਏ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।